ਕਿਉਂਕਿ ਉਮਰ ਦੇ ਅੰਦਰ ਦੋ ਚੀਜ਼ਾਂ, ਕਾਮ ਅਤੇ ਕ੍ਰੋਧ। ਕਾਮ ਕ੍ਰੋਧ ਕਾਇਆ ਕੋ ਗੱਲ ਹੈ, ਜਿਉਂ ਕੰਚਨ ਸੁਹਾਗਾ ਟਾਲੇ, ਜਾਂ ਤਾਂ ਕਾਮ ਨਹੀਂ ਰਹਿਣ ਦਿੰਦਾ, ਬਿਲਕੁਲ ਖਤਮ ਕਰ ਦਿੰਦਾ ਸਰੀਰ ਨੂੰ। ਨੌਜਵਾਨ ਛੋਟੀ ਉਮਰ 'ਚ ਬਿਮਾਰ ਹੋਏ ਤੁਰੇ ਫਿਰਦੇ ਨੇ, ਕਿਸੇ ਦਾ ਸਿਰ ਦੁਖਦਾ, ਕਿਸੇ ਦੇ ਲੱਕ ਦੁਖਦਾ, ਕੋਈ ਕਹਿੰਦਾ ਜੀ ਉੱਠ ਨਹੀਂ ਹੁੰਦਾ, ਮੇਰੀ ਲੱਤਾਂ ਨਹੀਂ ਚੱਲਦੀਆਂ। ਰੋਗੀ ਹੋ ਭਾਈ, ਆਪ ਰੋਗੀ ਹੁੰਦੇ ਹੋ, ਨਾ ਆਪਣਾ ਬ੍ਰਹਮਚਰਿਆ ਧਾਰਨ ਕਰੋ। ਮਹਾਰਾਜ ਕਹਿੰਦੇ ਇਹ ਤਾਂ ਰੋਗ ਪੈਦਾ ਕਰਦੇ, ਈਰਖਾ ਕਰਨ ਲੱਗ ਜਾਓ, ਅੰਦਰ ਪਹਿਲਾਂ ਆਪ ਜਲਦਾ, ਮੱਥੇ ਦੇ ਵਿੱਚ ਝੂੜੀਆਂ ਪੈ ਜਾਂਦੀਆਂ, ਰੰਗ ਫਿੱਕਾ ਨਿਕਲ ਜਾਂਦਾ, ਦੇਖ ਕੇ ਡਰ ਆਉਂਦਾ ਈਰਖਾ ਲੂ ਪੁਰਸ਼ ਨੂੰ। ਕ੍ਰੋਧ ਹੈ, ਕ੍ਰੋਧ ਨੇਤਰਾਂ ਦੇ ਅੰਦਰ ਅਸਰ ਕਰਦਾ, ਜਿਗਰ ਦੇ ਅੰਦਰ ਅਸਰ ਕਰਦਾ, ਮੇਦੇ ਦੇ ਅੰਦਰ ਕਰਦਾ। ਕ੍ਰੋਧ ਆਇਆ ਹੋਵੇ ਉਹਨੂੰ ਰੋਟੀ ਦੇ ਕੇ ਦੇਖ ਲਓ, ਜੇ ਕਦੇ ਖਾ ਜਾਏ ਦੋ ਬੁਰਗੀਆਂ ਵੀ ਨਹੀਂ ਖਾ। ਚਿੰਤਾ ਹੈ, ਚਿੰਤਾ ਹੋਵੇ ਨਹੀਂ ਰੋਟੀ ਖਾ ਸਕਦਾ। ਸੋ ਇਹਦਾ ਅਸਰ ਪੈਂਦਾ ਖਿਆਲ ਦਾ ਸਰੀਰ ਦੇ ਉੱਤੇ। ਜੇ ਖਿਆਲ ਨਰੋਏ ਨੇ ਤਾਂ ਸਰੀਰ ਵੀ ਨਰੋਆ ਹੈ। ਬਗੈਰ ਦਵਾਈ ਤਾਂ ਆਦਮੀ ਰਾਜੀ ਹੋ ਜਾਂਦਾ, ਜੇ ਖਿਆਲ ਸ਼ੁੱਧ ਹੋ, ਮਜ਼ਬੂਤ ਖਿਆਲ ਹੋਣ। ਸੋ ਇਸ ਤਰ੍ਹਾਂ ਦੇ ਨਾਲ ਜਦੋਂ ਵੈਦ ਜੀ ਨੂੰ ਸਾਰੀ ਗੱਲ ਸਮਝਾਈ, ਕਹਿਣ ਲੱਗੇ ਹੇ ਨਾਨਕ ਜੀ, ਸਾਡੀ ਵੈਦਿਕ ਦੇ ਅੰਦਰ ਇੱਕ ਅੰਮ੍ਰਿਤ ਧਾਰਾ ਦਵਾਈ ਹੈ। ਇਹ ਸਿਆਣੇ ਇਹ ਦੱਸਦੇ ਨੇ ਕਿ 32 ਬਿਮਾਰੀਆਂ ਦਾ ਇੱਕੋ ਇਲਾਜ ਕਰ ਦਿੰਦਾ। ਮਹਾਰਾਜ ਕਹਿੰਦੇ ਰੂਹਾਨੀਆਂ ਦੇ ਅੰਦਰ ਇੱਕੋ ਹੀ ਦਵਾਈ ਲੱਖਾਂ ਕਰੋੜਾਂ ਬਿਮਾਰੀਆਂ ਦਾ ਇਲਾਜ ਕਰ ਦਿੰਦੀ ਹੈ। ਕਹਿੰਦਾ ਪਾਤਸ਼ਾਹ, ਫਿਰ ਮੈਨੂੰ ਕਿਰਪਾ ਕਰਕੇ ਉਸ ਦਵਾਈ ਦਾ ਨਾਂ ਤਾਂ ਦੱਸੋ ਅਤੇ ਉਹ ਦਵਾਈ ਮੈਨੂੰ ਦੇ ਦਿਓ, ਅਤੇ ਇਸ ਤਰ੍ਹਾਂ ਨਾਲ ਫਰਮਾਨ ਕਰੋ।
ਤੇਰੇ ਸਾਰਿਆਂ ਦੁੱਖਾਂ ਦੀ ਹੈ
ਕਿੱਥੋਂ ਹੈ। ਮਹਾਰਾਜ ਕਹਿੰਦੇ ਇਹ ਤਾਂ ਦਵਾਈ ਹਰੇਕ ਦੇ ਸਰੀਰ ਦੇ ਅੰਦਰ ਪਰਮੇਸ਼ਰ ਨੇ ਨਾਲੇ ਰੱਖੀ ਹੈ ਰੋਗ ਦਾ ਇਲਾਜ ਕਰਨ ਵਾਸਤੇ। ਹਰ ਨਾਮ ਔਖਦ ਸਭ ਘੱਟ ਹੈ ਪਾਈ, ਗੁਰ ਪੂਰੇ ਬਿਨ ਵਿਧਨਾ ਬਣਾਈ, ਪਰ ਸਮਰੱਥ ਗੁਰੂ ਤੇ ਬਗੈਰ ਉਹ ਦਵਾਈ ਹੱਥ ਨਹੀਂ ਆਉਂਦੀ। ਹੈਗੀ ਸਾਰਿਆਂ ਦੇ ਅੰਦਰ। ਨਾਉ ਨਿਧ ਅੰਮ੍ਰਿਤ ਪ੍ਰਭ ਕਾ ਨਾਮ, ਦੇਹੀ ਮੈਂ ਇਸ ਕਾ ਵਿਸਰਾਮ, ਸੁਣ ਸਮਾਦ ਅਨਹਤ ਨਾਦ, ਕਹਿ ਨਾ ਜਾਈਏ ਚਰਜ ਵਿਸਮਾਦ। ਕਹਿੰਦੇ ਅੰਮ੍ਰਿਤ ਰੱਖਿਆ ਹੋਇਆ ਅੰਮ੍ਰਿਤ ਨਾਮ, ਉਸ ਨਾਮ ਨੂੰ ਇਹ ਅੰਮ੍ਰਿਤ ਕਹਿੰਦੇ ਨੇ, ਇਸ ਤਰ੍ਹਾਂ ਮਹਾਰਾਜ ਫਰਮਾਉਂਦੇ ਨੇ।
ਸੁਣ ਮੇਰੇ ਮਨਾ ਅੰਮ੍ਰਿਤ ਮਰ ਹਰ ਨਾਮ,
ਗੁਰਮਤ ਪਾਏ ਰਾਮ। ਗੁਰੂ ਦੀ ਮਤ ਧਾਰਨ ਕਰਨ ਦੇ ਨਾਲ ਇਹ ਅੰਮ੍ਰਿਤ ਦੀ ਪ੍ਰਾਪਤੀ ਹੁੰਦੀ। ਇਹ ਕਰਦਾ ਕੀ ਹੈ? ਕਹਿੰਦੇ ਹਉਮੈ ਮਾਇਆ ਬਿਖ ਹੈ ਮੇਰੀ ਜਿੰਦੜੀਏ, ਹਰ ਅੰਮ੍ਰਿਤ ਬਿਖ ਲੈ ਜਾਏ ਰਾਮ। ਇਹ ਅੰਮ੍ਰਿਤ ਜੇ ਪ੍ਰਾਪਤ ਹੋ ਜਾਵੇ ਤਾਂ ਹਉਮੈ ਦੀ ਅਤੇ ਮਾਇਆ ਦੀ ਵਿਉਹ ਲੈ ਕੇ ਇਹ ਜਿਹੜੀਆਂ ਅੱਖਾਂ ਦੇ ਉੱਤੇ ਮੋਦੀਆ ਬਿੰਦ ਆਇਆ ਹੋਇਆ, ਇਹਨਾਂ ਦੇ ਅੰਦਰ ਨਿਗਾਹ ਆ ਜਾਏਗੀ, ਸੱਚੀ ਨਜ਼ਰ। ਸੱਚੀ ਨਜ਼ਰ ਜਦੋਂ ਪੈਦਾ ਹੋ ਗਈ, ਗੁਰੇ ਦਿਖਾਇਓ ਲਵੇਨਾ, ਈਤਾ ਉਤਾ ਹੈ ਘੱਟ 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 ਘੱਟ, ਤੂੰ ਹੀ ਮਾਇਆ। ਇਹ ਨੇਤਰੋ ਮੇਰੇ ਉਹ ਹੈ ਤੁਮੈਂ ਜੋ ਤਰੀ, ਹਰ ਬਿਨ ਅਵਰ ਨਾ ਦੇਖੋ ਕੋਈ, ਹਰ ਬਿਨ ਅਵਰ ਨਾ ਦੇਖੋ ਕੋਈ, ਨਦਰੀ ਹਰ ਨਿਹਾਲਿਆ, ਇਹ ਵਿਸ ਸੰਸਾਰ ਤੁਮ ਦੇਖਦੇ, ਇਹ ਹਰ ਕਾ ਰੂਪ ਹੈ, ਹਰ ਰੂਪ ਨਦਰੀ ਆਇਆ। ਕਿਉਂਕਿ ਉਹ ਨੈਣ ਖੁੱਲ੍ਹ ਗਏ, ਨੇਤਰ ਖੁੱਲ੍ਹ ਗਏ, ਇਹ ਬੰਦ ਪਏ ਸੀ, ਅੰਨਾ ਹੋਇਆ ਹੋਇਆ ਸੀ। ਅਤੇ ਜਦੋਂ ਗੁਰੂ ਨੇ ਅੰਮ੍ਰਿਤ ਦਾ ਸੁਰਮਾ ਪਾ ਤਾ, ਗਿਆਨ ਅੰਜਨ ਗੁਰਦੀਆ, ਗਿਆਨ ਅੰਧੇਰ ਵਿਨਾਸ਼, ਹਰ ਕਿਰਪਾ ਤੇ ਸੰਤ ਪੇਟਿਆ, ਨਾਨਕ ਮਨ ਪਾ। ਸੋ ਇਹ ਨਾਮ ਅੰਮ੍ਰਿਤ ਕਹਿੰਦੇ ਸਾਰਿਆਂ ਦੇ ਘਟਾਂ ਵਿੱਚ ਹੈ, ਪਰ ਪੂਰੇ ਗੁਰੂ ਦੇ ਬਗੈਰ ਵਿਧ ਨਹੀਂ ਬਣਿਆ ਕਰਦੀ। ਜਦੋਂ ਪੂਰਾ ਗੁਰੂ ਵਿਧੀ ਦੇ ਨਾਲ ਇਹ ਅੰਮ੍ਰਿਤ ਦੇ ਦਿੰਦਾ ਹੈ, ਮਹਾਰਾਜ ਕਹਿੰਦੇ ਫਿਰ ਸੁਪਨੇ 'ਚ ਵੀ ਨਹੀਂ ਰੋਗ ਆਉਂਦਾ। ਹਉਮੈ ਹਟ ਜਾਂਦੀ ਹੈ, ਨਿੰਦਿਆ ਹਟ ਜਾਂਦੀ ਹੈ, ਈਰਖਾ ਹਟ ਜਾਂਦੀ ਹੈ, ਇਹਦੀ ਜਗ੍ਹਾ ਦੇ ਉੱਤੇ ਸ਼ੁਭ ਗੁਣ ਆ ਜਾਂਦੇ। ਹਰ ਵਕਤ ਆਦਮੀ ਦੇ ਅੰਦਰ ਖੇੜਾ ਬਣਿਆ ਰਹਿੰਦਾ। ਜਦੋਂ ਆਦਮੀ ਖਿੜਦਾ, ਕੌਲ ਫੁੱਲ ਖਿਲ ਗਿਆ ਉਸਦਾ, ਅਤੇ ਉਸ ਵੇਲੇ ਇਹਦੀ ਬਿਮਾਰੀ ਆਪਣੇ ਆਪ ਹੀ ਹਟ ਜਾਂਦੀ ਹੈ। ਫਰਸਟ੍ਰੇਸ਼ਨ ਨਹੀਂ ਰਹਿੰਦੀ, ਸਾਰੇ ਸੈੱਲ ਮਜ਼ਬੂਤ ਹੋ ਜਾਂਦੇ। ਸੋ ਮਹਾਰਾਜ ਕਹਿਣ ਲੱਗੇ, ਵੈਦ ਜੀ, ਸਾਰੀਆਂ ਬਿਮਾਰੀਆਂ ਦਾ ਜੇ ਕੋਈ ਇਲਾਜ ਹੈ ਤਾਂ ਨਾਮ ਹੈ ਪਰਮੇਸ਼ਰ। ਅਸੀਂ ਸਵਾਲ ਕਰਦੇ ਹਾਂ ਵੀ ਇਹ ਨਾਮ ਮਿਲਦਾ ਕਿੱਥੋਂ ਹੈ, ਬਾਹਰੋਂ ਵੀ ਕੋਈ ਤਰੀਕਾ ਹੈ? ਮਹਾਰਾਜ ਕਹਿੰਦੇ ਹਾਂ, ਬਾਹਰੋਂ ਵੀ ਹੈਗਾ, ਪਰ ਨਾਮ ਅੰਮ੍ਰਿਤ ਹੈ, ਬਾਹਰੋਂ ਗੁਰਮੰਤਰ ਮਿਲਦਾ। ਜਿਸ ਵਖਰ ਕੋ ਲੈਣ ਤੂੰ ਆਇਆ, ਰਾਮ ਨਾਮ ਸੰਤਨ ਕਰ ਪਾਇਆ। ਤਾਜੇ ਅਮਮਾਨ ਉੱਥੇ ਮਾਨ ਛੱਡਦੇ ਤਾਂ ਮਿਲਦਾ, ਕਿਉਂਕਿ ਉਹਦਾ ਮੁੱਲ ਦੇਣਾ ਪੈਂਦਾ। ਪਹਿਲਾਂ ਮਰਨ ਕਬੂਲ, ਜੀਵਨ ਕੀ ਛੱਡ ਆਸ, ਹੋ ਸਵਨ ਕੀ ਰੇਣਕਾ, ਤਾਂ ਹਮਾਰੇ ਬਾਅਦ ਜੇ ਵਿਧ ਰਿਜ਼ਰਵੇਸ਼ਨ ਆਉਣਾ, ਮੈਂ ਬਣ ਕੇ ਆਉਣਾ, ਤਾਂ ਕੋਈ ਫਾਇਦਾ ਨਹੀਂ ਹੋਇਆ ਕਰਦਾ, ਫਿਰ ਮੈਂ ਰਹਿ ਜਾਂਦੀ ਹੈ ਪੱਲੇ, ਚੀਜ਼ ਨਹੀਂ ਆਉਂਦੀ। ਤੇ ਅਭਿਮਾਨ ਤਾਜੇ ਅਭਿਮਾਨ ਲਿਓ ਮਨ ਮੋਲ, ਰਾਮ ਨਾਮ ਹਿਰਦੇ ਮੇਂ ਤੋਲ, ਫਿਰ ਹਿਰਦੇ 'ਚ ਤੋਲ। ਨਹੀਂ ਪਤਾ, ਪੁੱਛ ਲੈ ਕਿਸੇ ਜਾਣ ਜਾਣ ਕਰਦੇ ਵੀ ਹਿਰਦੇ 'ਚ ਕਿਵੇਂ ਰਾਮ ਨਾਮ ਤੋਲੀਦਾ। ਲਾਦ ਖੇ ਪਸੰਦ ਹੈ ਸੰਚਾਰ, ਫਿਰ ਸਤਸੰਗ ਦੇ ਵਿੱਚ ਆ, ਤੌਲ ਨਾ ਕਰ ਵੀ ਅੱਜ ਨਹੀਂ ਵੇਤੇ ਜਾ ਹੁੰਦਾ, ਨਾਮ ਛੁੱਟ ਜਾਏਗਾ, ਘਾਟਾ ਪੈ ਜਾਏਗਾ ਬੜਾ ਜ਼ਬਰਦਸਤ, ਜਿਹੜਾ ਫੇਰ ਪੂਰਾ ਨਹੀਂ ਹੋਣਾ। ਅਤੇ ਸੰਤਾਂ ਦੀ ਸੰਗਤ ਵਿੱਚ ਰਹਿ, ਸਾਧ ਸੰਗਤ 'ਚ ਰਹਿ। ਅਵਰ ਤਿਆਗ ਵਿਖਿਆ ਜੰਜਾਲ, ਜਿਹੜੇ ਪੋਇਜਨਸ ਜੰਜਾਲ ਤੈਨੂੰ ਪਏ ਹੋਏ ਨੇ ਉਹ ਛੱਡ ਦੇ। ਤਨ ਤਨ ਕਹੇ ਸਭ ਕੋਏ, ਫਿਰ ਜਦੋਂ ਭਰ ਲਈ ਨਾ ਗੌਣ ਅਟੈਚੀ ਭਰ ਲਏ ਫਿਰ ਇਸ ਪਦਾਰਥ ਦੇ ਨਾਲ, ਫਿਰ ਸਾਰੇ ਤਨ ਤਨ ਕਹਿਣਗੇ, ਮੁੱਖ ਉਜਲ ਹਰ ਦਰਗੇ ਸਭ, ਦਰਗਾਹ 'ਚ ਮੁੱਖ ਉਜਲਾ ਹੋ ਜਾਏਗਾ। ਰੇ ਰੇ ਦਰਗੇ ਕਹੇ ਨਾ ਕੋ ਆਓ ਬੈਠ ਆਦਰ ਸਾਹਿਬ ਦੇ, ਕਿਉਂਕਿ ਧਨੀ ਜਾ ਰਿਹਾ। ਮਹਾਰਾਜ ਨੇ ਧਨੀ ਪੈਸੇ ਵਾਲੇ ਨੂੰ ਨਹੀਂ ਮੰਨਿਆ, ਪ੍ਰੋਪਰਟੀ ਵਾਲੇ ਨੂੰ ਨਹੀਂ ਮੰਨਿਆ। ਮਹਾਰਾਜ ਕਹਿੰਦੇ ਪਾਖੜੇ ਹਰ ਸੰਤ ਮਾਰੇ, ਜਿਨ ਘਰ ਤਨ ਹਰ ਨਾਮਾ, ਪ੍ਰਮਾਣ ਗਣੇ ਸਹੀ ਆਏ, ਸਫਲ ਤੇ ਨਾ ਕੇ ਕੰਮ। ਬਾਕੀ ਤਾਂ ਪ੍ਰਮਾਣ ਹੀ ਨਹੀਂ ਹੈ, ਤਾਂ ਖੋਟੇ ਸਿੱਕੇ ਤੁਰੇ ਫਿਰਦੇ ਨੇ। ਪ੍ਰਮਾਣ ਹੋਈ ਨੇ ਜਿਨ੍ਹਾਂ ਨੇ ਪਰਮੇਸ਼ੁਰ ਦੇ ਨਾਮ ਦਾ ਧਨ ਖੱਟ ਲਿਆ, ਉਹ ਜਾਂਦੇ ਨੇ, ਉਹਨਾਂ ਨੂੰ ਕੋਈ ਅਰੇ ਅਰੇ ਨਹੀਂ ਕਰਦਾ, ਸਭ ਦਿੰਦੇ ਨੇ ਆਦਰ। ਆਓ ਮਹਾਰਾਜ ਸਾਡਾ ਭਵਨ ਪਵਿੱਤਰ ਕਰੋ, ਧਰਮ ਰਾਜਾ ਵੀ ਕਹਿੰਦਾ। ਉਹਨਾਂ ਨੂੰ ਤਾਂ ਕਹਿਣਾ ਨਾਮ ਦੇ ਧਨ ਖੱਟਣ ਵਾਲਿਆਂ ਨੂੰ, ਜਿਹੜੇ ਉਹਨਾਂ ਦੀ ਸੰਗਤ ਕਰਦੇ ਨੇ ਉਹਨਾਂ ਦਾ ਵੀ ਆਦਰ ਕਰਦੇ।
ਧਰਮ ਰਾਜਾ ਵੀ ਕਰੇਗਾ ਸੇਵਾ ਸਾਧੂਆਂ ਦੇ।
ਸੋਭਾ ਸੁਰ ਦੇ, ਬੰਦਗੀ ਕਰਨ ਵਾਲੇ ਨੇ ਆਪ ਤਾਂ ਆਦਰ ਪਾਉਣਾ ਹੀ ਹੈ, ਆਪ ਤਾਂ ਜੈ ਜੈਕਾਰ ਹੋਣੀ ਹੈ। ਜੇ ਜਿਹੜੇ ਉਹਨਾਂ ਦੀ ਸੰਗਤ ਵੀ ਕਰਦੇ ਹੈ, ਕਹਿੰਦੇ ਉਹਨਾਂ ਦੀ ਵੀ ਸੇਵਾ ਕਰਦਾ, ਨਾਮ ਦਾ ਧਨ ਐਡਾ ਵੱਡਾ ਬਣਾ ਦਾ। ਸੋ ਇਸ ਕਰਕੇ ਮਹਾਰਾਜ ਕਹਿਣ ਲੱਗੇ, ਵੈਦ ਜੀ ਆਦਮੀ ਦੇ ਅੰਦਰ ਨਾਮ ਦੀ ਔਖਦ ਪਾਈ ਹੋਈ ਹੈ, ਦਵਾਈ ਪਾਈ ਹੋਈ ਹੈ, ਪਰ ਪੂਰੇ ਗੁਰੂ ਤੋਂ ਬਿਨਾਂ ਇਹਦੀ ਵਿਧ ਨਹੀਂ ਬਣਦੀ। ਗੁਰਪੂਰੇ ਸੰਜਮ ਕਰਦੀ ਆ, ਜਦੋਂ ਸੰਜਮ ਕਰਕੇ ਦੇ ਦਿੰਦੇ ਨੇ ਅੰਮ੍ਰਿਤ ਨਾਮ, ਉਸ ਵੇਲੇ ਫਿਰ ਕਹਿੰਦੇ ਰੋਗ ਸੰਸਾਰ ਦੇ ਵਿੱਚ ਰਿਹਾ ਹੀ ਨਹੀਂ ਕਰਦਾ, ਖਤਮ ਹੋ ਜਾਂਦਾ। ਸੋ ਵੈਦ ਨੇ ਬੇਨਤੀ ਕੀਤੀ, ਪਾਤਸ਼ਾਹ ਮੇਰੇ 'ਤੇ ਵੀ ਕਿਰਪਾ ਕਰੋ, ਮੈਨੂੰ ਵੀ ਉਹ ਦਵਾਈ ਦੇ ਦਿਓ। ਗੁਰੂ ਨਾਨਕ ਜੀ ਦੇ ਨਾਲ ਵੀ ਮਿਲਿਆ, ਉਹਨੂੰ ਸਿਰੇ ਲਾਇਆ, ਵਿਚਾਲੇ ਨਹੀਂ ਛੱਡਿਆ। ਸਿਪਾਹੀ ਜੋਤ ਕਹਿਣ ਲੱਗੇ, ਲੈਣਾ ਜੀ ਕਿੰਨਾ ਤੁਸੀਂ ਗੁਰੂ ਨਾਨਕ ਦਾ ਸੁਣਾਈ ਜਾਈਏ ਤੁਹਾਨੂੰ, ਉਹ ਤਾਂ ਜਿੰਨੀ ਉਸਤਤ ਕਰੀ ਜਾਓ ਓਨੀ ਹੋਰ ਵੱਧਦੀ ਜਾਂਦੀ। ਕਹਿੰਦੇ ਆਪ ਇੱਕ ਦਿਨ ਆਰਾਮ ਨਾਲ ਪਏ ਸੀ। ਮਾਤਾ ਜੀ ਨੇ ਕਿਹਾ ਕਿ ਤੁਲਸਾ, ਨਾਨਕ ਜੀ ਨੂੰ ਲਿਆ ਅਤੇ ਮੈਂ ਪ੍ਰਸ਼ਾਦਾ ਤਿਆਰ ਕਰਿਆ ਹੋਇਆ, ਠੰਡਾ ਨਾ ਹੋ ਜਾਵੇ, ਜਾਂ ਜਗਾ ਲਿਆ। ਉਹ ਪਏ ਨੇ, ਮਾਤਾ ਨੂੰ ਤਾਂ ਸੁੱਤੇ ਹੀ ਨਜ਼ਰ ਆਉਂਦੇ ਸੀ, ਅੱਖਾਂ ਵਾਲਿਆਂ ਨੂੰ ਨਹੀਂ ਸੀ ਸੁੱਤੇ ਨਜ਼ਰ ਆਉਂਦੇ। ਇਹ ਸ਼ਰਧਾ ਰੱਖਦੀ ਸੀ ਤੁਲਸਾ, ਸੱਚਮੁੱਚ ਇਹ ਸ਼ਰਧਾ ਰੱਖਦੀ ਸੀ, ਕਿਉਂਕਿ ਇਹਨੂੰ ਬਹੁਤ ਹੀ ਸੰਗਤ ਬੇਬੇ ਨਾਨਕੀ ਜੀ ਦੀ ਸੀ, ਜਿਹੜੀ ਹਰ ਵਕਤ ਸੁਣਾਈ ਜਾਂਦੀ ਸੀ, ਵੀਰ ਜੀ ਤਾਂ ਪਰਮੇਸ਼ੁਰ ਦਾ ਸਰੂਪ ਨੇ, ਇਹ ਤਾਂ ਸਾਰੇ ਜਗ ਦਾ ਉਧਾਰ ਕਰਨ ਵਾਸਤੇ ਆਏ। ਉਸ ਵੇਲੇ ਜਦ ਗਈ ਤਾਂ ਮਹਾਰਾਜ ਜੀ ਆਰਾਮ ਕਰ ਰਹੇ ਨੇ, ਖਿਆਲ ਹੋਇਆ ਕਿ ਮਹਾਂਪੁਰਸ਼ਾਂ ਨੂੰ ਆਵਾਜ਼ ਨਹੀਂ ਮਾਰਨੀ ਚਾਹੀਦੀ, ਇਹਦਾ ਕਾਰਨ ਹੁੰਦਾ ਸਾਧਸੰਗ। ਉਹ ਇਹ ਹੁੰਦਾ ਕਿ ਜਿਹੜੇ ਪੂਰਨ ਮਹਾਤਮਾ ਨੇ ਜਦੋਂ ਸੁੱਤੇ ਲੱਗਦੇ ਨੇ ਸੰਸਾਰ ਨੂੰ, ਉਸ ਵੇਲੇ ਉਹ ਇੱਥੇ ਨਹੀਂ ਹੋਇਆ ਕਰਦੇ ਸਰੀਰ 'ਚ। ਇੱਕ ਵਾਰੀ ਇਹ ਗੱਲ ਮੈਨੂੰ ਮਹਾਰਾਜ ਜੀ ਨੇ ਦੱਸੀ, ਕੋਈ ਗੱਲ ਚੱਲ ਪਈ ਸੀ, ਪ੍ਰਸੰਗ ਦੇ ਉੱਤੇ ਗੱਲ ਆ ਗਈ ਆਪਦੇ ਨਾਲ, ਕਹਿਣ ਲੱਗੇ ਅਸੀਂ ਰਾਤ ਨੂੰ ਸੌਂਦੇ ਸੁਣਦੇ ਨਹੀਂ ਹੁੰਦੇ। ਮੈਂ ਮਹਾਰਾਜ ਜੇ ਪਏ ਤਾਂ ਉਹਨੇ, ਉਹ ਕਹਿੰਦੇ ਸਰੀਰ ਪਿਆ ਹੁੰਦਾ, ਅਸੀਂ ਨਹੀਂ ਹੁੰਦੇ ਵਿੱਚ। ਮੈਂ ਹਿੰਮਤ ਕਰੀ, ਮੈਂ ਕਿਹਾ ਵੀ ਭੇਤ ਵੀ ਪੁੱਛ ਲਈਏ। ਮੈਂ ਮਹਾਰਾਜ ਫਿਰ ਕਿਤੇ ਚਲੇ ਜਾਂਦੇ ਹੋ? ਕਹਿੰਦੇ ਹਾਂ। ਫਿਰ ਅਸੀਂ ਉਹਨਾਂ ਨੂੰ ਮਿਲਦੇ ਹਾਂ, ਕਿਸੇ ਨੂੰ ਸੁਪਨੇ ਦੇ ਅੰਦਰ, ਕਿਸੇ ਦਾ ਕੰਮ ਕਰਦੇ ਹਾਂ। ਕੋਈ ਪਹਾੜਾਂ 'ਤੇ ਬੈਠਾ ਹੈ ਮਿਲਟਰੀ ਦਾ ਬੰਦਾ, ਉਹ ਆਰਾਧਨਾ ਕਰ ਰਿਹਾ। ਕੋਈ ਦੂਰ ਵਿਦੇਸ਼ਾਂ ਪ੍ਰਦੇਸ਼ਾਂ 'ਚ ਬੈਠਾ। ਕਹਿੰਦੇ ਫਿਰ ਪਾਸਪੋਰਟਾਂ ਦੀ ਲੋੜ ਨਹੀਂ ਹੁੰਦੀ, ਐਸਟਲ ਬੋਡੀ ਨਾਲ ਉਹਦੇ ਕੰਮ ਕਰ ਦੇਈਦੇ ਨੇ। ਸਮਾਂ ਬਹੁਤਾ ਕੰਮ ਕਰਦੇ ਹਾਂ ਅਸੀਂ, ਕਹਿੰਦੇ ਸਰੀਰਕ ਰੂਪ 'ਤੇ ਤਾਂ ਆ ਸਾਢੇ ਤਿੰਨ ਮਨ ਦੀ ਸਾਢੇ ਤਿੰਨ ਹੱਥ ਦਾ ਜਿਹੜਾ ਢਾਂਚਾ ਜਿਹਾ, ਇਹਨੂੰ ਨਾਲ ਲਿਜਾਣਾ ਪੈਂਦਾ। ਫਿਰ ਜਿੱਥੇ ਚੁਟਕੀ ਦੇ ਵਿੱਚ ਜਿੱਥੇ ਜੀ ਕਰਦਾ ਚਲੇ ਜਾਓ। ਮੈਂ ਕਿਹਾ ਮਹਾਰਾਜ ਇਹ ਸਰੀਰ ਕਿਵੇਂ ਕਾਇਮ ਰਹਿੰਦਾ? ਕਹਿੰਦੇ ਸਿਲਵਰ ਕੋਲਡ ਹੁੰਦੀ ਹੈ, ਇੱਕ ਚਾਨਣੀ ਲਕੀਰ ਹੁੰਦੀ ਹੈ, ਉਹ ਲਕੀਰ ਇੱਥੇ ਜੁੜੀ ਰਹਿੰਦੀ ਹੈ ਨਾਲ, ਜਿੰਨਾ ਦੂਰ ਜਾਓ ਉੰਨੀ ਉਹ ਵੱਧ ਜਾਂਦੀ ਹੈ ਸਕਿੰਟਾਂ 'ਚ, ਜਿੰਨੇ ਬ੍ਰਹਮੰਡਾਂ 'ਚ ਜਾਓ ਉੰਨਾ ਹੀ ਵੱਧ ਜਾਂਦੀ ਹੈ, ਅਤੇ ਉਹ ਸਰੀਰ ਦੇ ਨਾਲ ਜੁੜੀ ਰਹਿੰਦੀ ਹੈ। ਇਸੇ ਕਰਕੇ ਸਾਰੇ ਮਹਾਂਪੁਰਸ਼ਾਂ ਦਾ ਮਤ ਹੈ ਵੀ ਉਹਨਾਂ ਨੂੰ ਐਵੇਂ ਇੱਕਦਮ ਨਾ ਜਗਾਓ, ਬੜੇ ਆਰਾਮ ਦੇ ਨਾਲ ਹੌਲੀ ਹੌਲੀ ਕੋਈ ਕਰੋ ਜਿਹਦੇ ਕਰਕੇ ਉਹ ਸਰੀਰ ਵਿੱਚ ਵਾਪਸ ਆ ਜਾਣ। ਉੜਦੇ ਤਾਂ ਅਸੀਂ ਵੀ ਹਾਂ, ਪਰ ਸਾਨੂੰ ਐਸਟਰਲ ਬੋਡੀ ਦੇ ਨਾਲ ਉੜਨਾ ਨਹੀਂ ਆਉਂਦਾ, ਖਿਆਲ ਦੇ ਨਾਲ ਉੜਦੇ ਹਾਂ। ਬੋਡੀ ਨਹੀਂ ਸਾਡੀ ਪਾਰ ਹੁੰਦੀ ਸਰੀਰ ਤੋਂ, ਖਿਆਲ 'ਚ ਨਿਕਲ ਜਾਂਦੇ ਹਾਂ ਅਸੀਂ, ਸੁਪਨਾ ਦੇਖਦੇ ਹਾਂ, ਹੁੰਦੇ ਸਰੀਰ ਦੇ ਵਿੱਚ ਹੀ ਹਾਂ। ਇੰਨਾ ਤਾਂ ਸਾਡਾ ਅਤੇ ਮਹਾਂਪੁਰਖਾਂ ਦਾ ਫਰਕ ਹੈ। ਸੋ ਉੱਥੇ ਬੀਬੀ ਨੇ ਆ ਕੇ, ਉਸਨੇ ਤੁਲਸਾ ਨੇ ਦੇਖਿਆ ਦੇ ਕਿ ਆਪਨੇ ਕੋਈ ਗੱਲ ਨਹੀਂ ਕਰੀ, ਸਿਰਫ ਆਪਣਾ ਮਸਤਕ ਅੰਗੂਠੇ ਦੇ ਨਾਲ ਲਾਤਾ ਮਹਾਰਾਜ ਦੇ। ਅੰਗੂਠਾ ਮਸਤਕ ਦੇ ਨਾਲ ਛੋਹਣ ਦੀ ਦੇਰ ਸੀ, ਇੱਕਦਮ ਤੜਕ ਦੇ ਗਏ, ਪ੍ਰਕਾਸ਼ ਹੀ ਪ੍ਰਕਾਸ਼ ਹੋ ਗਿਆ ਅੰਦਰ, ਬੱਜਰ ਕਪਾਟ ਖੁੱਲ੍ਹ ਗਏ, ਤਿਰ ਭਵਨ ਦੀ ਸੋਝੀ ਹੋ ਗਈ, ਗੁਪਤ ਦੇਖ ਰਹੀ ਆ ਦੁਨੀਆ, ਸਾਰਾ ਕੁਛ ਨਜ਼ਰੀ ਆਉਣ ਲੱਗ ਗਿਆ। ਗੁਰੂ ਨਾਨਕ ਜੀ ਨੂੰ ਦੇਖਦੀ ਹੈ, ਇੱਕ ਸਿੱਖ ਅਰਦਾਸ ਕਰ ਰਿਹਾ ਹੈ, ਭਾਈ ਮਨਸੁਖ ਲੰਕਾ ਨੂੰ ਸਮਾਨ ਲੈ ਕੇ ਜਾ ਰਿਹਾ, ਜਹਾਜ਼ ਦੇ ਅੰਦਰ ਜਹਾਜ਼ ਡੋਲ ਰਿਹਾ, ਅਤੇ ਜਿਸ ਤਰ੍ਹਾਂ ਦਾ ਹੁਣ ਆਇਆ ਸੀ ਬਰੋਲਾ ਪਾਣੀ ਦੇ ਅੰਦਰ, ਸਮੁੰਦਰ ਦੇ ਅੰਦਰ ਇਹੋ ਜਿਹਾ ਬਰੋਲੇ ਨੇ ਘੇਰਿਆ। ਉਸ ਵੇਲੇ ਉਹ ਕਹਿੰਦੇ ਨੇ ਮਾਲਕ ਮਲਾਹ, ਕਹਿੰਦੇ ਅਸੀਂ ਆਪਣਾ ਜ਼ੋਰ ਲਾ ਰਹੇ ਹਾਂ ਪਰ ਸਾਨੂੰ ਜਹਾਜ਼ ਦੇ ਬਚਣ ਦਾ ਕੋਈ ਭਰੋਸਾ ਨਹੀਂ, ਹੁਣ ਤੁਸੀਂ ਆਪਣੇ ਪੀਰਾਂ ਫਕੀਰਾਂ ਨੂੰ ਧਿਆਨ 'ਚ ਲਿਆਓ, ਕਿਉਂਕਿ ਸਮਾਨ ਮਨਸੁਖ ਜੀ ਦਾ ਜ਼ਿਆਦਾ ਭਰਿਆ ਹੋਇਆ ਸੀ। ਆਪ ਇਕਾਗਰ ਚਿੱਤ ਹੋ ਕੇ ਉਸ ਵੇਲੇ ਸਭ ਤੋਂ ਵੱਡਾ ਸਤਿਗੁਰੂ ਨਾਨਕ ਜਿਨ ਕਲ ਰਾਖੀ ਮੇਰੀ, ਉਹਨਾਂ ਦੇ ਅੱਗੇ ਅਰਦਾਸ ਕਰਦੇ ਹਾਂ, ਹੇ ਪ੍ਰਭੂ ਆਪਦਾ ਗੁਰਸਿੱਖ ਆਪਦਾ ਆਸਰਾ ਲੈ ਕੇ ਚੱਲਿਆ ਸੀ ਅਤੇ ਹੁਣ ਬੜਾ ਭਾਰੀ ਸੰਕਟ ਆ ਗਿਆ ਅਤੇ ਆਪ 'ਤੇ ਬਗੈਰ ਕੋਈ ਸਹਾਇਤਾ ਕਰਨਾ, ਕਿਸੇ ਮੈਂ ਖਵਾਜਾ ਖਿਜਰ ਨੂੰ ਨਹੀਂ ਮੰਨਣਾ, ਪਾਤਸ਼ਾਹ ਮੇਰਾ ਤਾਂ ਤੂੰ ਹੀ ਹੈ, ਹੋਰ ਸਾਰਿਆਂ ਦਾ ਕਦੇ ਕੋਈ ਹੈ ਕਦੇ ਕੋਈ। ਅਤੇ ਉਧਰਲੇ ਪਾਸੇ ਦੇਖਦੇ ਨੇ ਗੁਰੂ ਨਾਨਕ ਪਾਤਸ਼ਾਹ ਜਹਾਜ਼ ਨੂੰ ਥੰਮ ਕੇ ਕੱਢ ਰਹੇ, ਚੁੱਪ ਕਰਕੇ ਵਾਪਸ ਮਿਲ ਗਈ ਵੀ ਜੇ ਮੈਂ ਹੁਣ ਜਗਾ ਲਿਆ ਜਹਾਜ਼ ਡੁੱਬ ਜੂ। ਮਾਤਾ ਜੀ ਨੂੰ ਜਾ ਕੇ ਦਾ ਕਹਿਤਾ, ਮਾਤਾ ਜੀ ਕਹਿੰਦੇ ਤੂੰ ਜਗਾ ਕੇ ਨਹੀਂ ਗਿਆ, ਪ੍ਰਸ਼ਾਦਾ ਠੰਡਾ ਹੋਇਆ। ਕਹੀਂ ਮਾਤਾ ਜੀ ਉਹ ਤਾਂ ਇੱਥੇ ਨਹੀਂ ਹੈ, ਉਹ ਤਾਂ ਕਿਸੇ ਆਪਣੇ ਗੁਰਸਿੱਖ ਦਾ ਜਹਾਜ਼ ਬੰਨੇ ਲਾ ਰਹੇ ਨੇ, ਡੁੱਬ ਰਹੇ, ਥੋੜ੍ਹੀ ਦੇਰ ਠਹਿ ਜਾਓ ਆਪੇ ਆ ਜਾਣਗੇ। ਕਹਿਣ ਲੱਗੀ ਤੇਰੀ ਇਹ ਹਿੰਮਤ, ਕਰਦੀ ਦਾਸੀ ਹੋ ਕੇ ਤੂੰ ਵੀ ਲੋਕਾਂ ਮਗਨ ਗੱਲਾਂ ਕਰਨ ਲੱਗੀ, ਲੋਕਾਂ ਨੇ ਤਾਂ ਕਹਿਣੀ ਹੈ, ਤੂੰ ਵੀ ਕਹਿਣ ਲੱਗ। ਨਾਰਾਜ਼ ਹੋ ਗਈ ਮਾਤਾ ਜੀ, ਜਾ ਕੇ ਉੱਚੀ ਉੱਚੀ ਆਵਾਜ਼ਾਂ ਮਾਰਨ ਲੱਗ। ਮਹਾਰਾਜ ਜੀ ਸਾਵਧਾਨ ਹੋ ਗਏ, ਕਹਿੰਦੇ ਪੁੱਤਰ ਅੱਗੇ ਤਾਂ ਲੋਕ ਹੀ ਕਹਿੰਦੇ ਸੀ ਅਤੇ ਹੁਣ ਇਹ ਕਰਦੇ ਦਾਸ ਵੀ ਕਹਿਣ ਲੱਗ ਗਏ, ਮਹਾਰਾਜ ਕਹਿੰਦੇ ਕੀ ਕਹਿੰਦੇ ਨੇ, ਕਿਹਨੇ ਤੁਹਾਨੂੰ ਸਤਾਇਆ? ਕਹਿੰਦੇ ਆਹ ਜਿਹੜੀ ਖੜੀ ਹੈ ਤੁਲਸਾ। ਮੈਂ ਇਹਨੂੰ ਕਿਹਾ ਵੀ ਜਗਾ ਲਿਆ ਪ੍ਰਸ਼ਾਦਾ ਛਕਦਾ, ਮੈਨੂੰ ਹੋਰ ਇਹ ਸੁਣਾਉਂਦੀ ਹੈ ਵੀ ਉਹ ਤਾਂ ਕਿਸੇ ਮਨ ਸਿੱਖ ਦਾ ਜਿਹਦਾ ਨਾਂ ਮਨਸੁੱਖ ਹੈ ਉਹਦਾ ਜਹਾਜ਼ ਕੱਢ ਰਹੇ। ਗੱਲ ਤਾਂ ਸਹੀ ਸੀ, ਮਹਾਰਾਜ ਨੇ ਕਿਹਾ ਵੀ ਜਰ ਨਹੀਂ ਸਕੀ ਅਤੇ ਐਂ ਕਹਿਦਾ ਵੀ ਇਹ ਤਾਂ ਚੱਲੀ ਹੈ, ਇਹਦਾ ਕੀ ਹੈ? ਉਸੇ ਵੇਲੇ ਮਸਤਾਨੀ ਹੋ ਗਈ, ਬੇਬੇ ਜੀ ਆ ਗਏ, ਆ ਕੇ ਕਹਿਣ ਲੱਗੇ ਵੀਰ ਜੀ ਤਰਸ ਕਰੋ ਇਸ ਦੇ ਉੱਤੇ। ਕਹਿੰਦੇ ਬੇਬੇ ਦੁਨੀਆ ਵੱਲੋਂ ਅਣਜਾਣ ਰਹੇਗੀ, ਪਰਮੇਸ਼ੁਰ ਵੱਲੋਂ ਬਿਲਕੁਲ ਸੁਰਤ 'ਚ ਰਹੇਗੀ, ਕਿਰਿਆ ਸਾਧੇਗੀ, ਅਜਰ ਨੂੰ ਜਰੇਗੀ, ਇਹ ਤਾਕਤਾਂ ਹੁੰਦੀ ਹੋਈ ਅੰਦਰ ਜਰ ਜਾਏਗੀ। ਸੋ ਕਹਿਣ ਲੱਗੇ ਕਿ ਚਰਨ ਮਾਤਰ ਨੂੰ ਛੋਹਣ ਦੇ ਨਾਲ ਹੀ ਕਿੱਦਾਂ ਬੜਾ ਪ੍ਰਕਾਸ਼ ਹੋ ਗਿਆ। ਕਹਿੰਦੇ ਐਸੇ ਗੁਰੂ ਨਾਨਕ ਪਾਤਸ਼ਾਹ ਨੇ ਅਤੇ ਨਾਲ ਆਪਣੇ ਫਰਮਾਨ ਕਰਿਆ, ਕਹਿੰਦੇ ਵੀ ਉਹਨਾਂ ਦੀ ਮਹਿਮਾ ਕਹੀ ਨਹੀਂ ਜਾਂਦੀ। ਅਤੇ ਭਾਈ ਲਹਿਣਾ ਜੀ ਕਹਿਣ ਲੱਗੇ ਤੁਸੀਂ ਕਿਰਪਾ ਕਰਕੇ ਮੈਨੂੰ ਇਹ ਦੱਸ ਸਕਦੇ ਹੋ ਵੀ ਕਿਹੜੀ ਸੰਪਰਦਾ ਵਿੱਚੋਂ ਨੇ ਗੁਰੂ ਨਾਨਕ ਪਾਤਸ਼ਾਹ? ਕਿਉਂਕਿ ਸੰਪਰਦਾ ਨੂੰ ਦੇਖ ਕੇ ਅੰਦਾਜ਼ਾ ਲਾਇਆ ਜਾ ਸਕਦਾ, ਇਹ ਵਿਰਾਗੀ ਸੰਪਰਦਾ ਦੇ ਨਾਲ ਨੇ ਜਾਂ ਕਿਸੇ ਸੰਨਿਆਸੀ ਸੰਪਰਦਾ ਨਾਲ ਸੰਬੰਧ ਰੱਖਦੇ ਨੇ ਜਾਂ ਕਿਸੇ ਹੋਰ ਸੰਪਰਦਾ ਦੇ ਨਾਲ ਨੇ, ਇਹਨਾਂ 'ਤੇ ਗੁਰੂ ਦਾ ਨਾਂ ਕੀ ਹੈ? ਅਤੇ ਆਪ ਕਹਿਣ ਲੱਗੇ ਲਹਿਣਾ ਜੀ ਵਿਸ਼ਵਾਸ ਕਰੋ ਕਿ ਗੁਰੂ ਨਾਨਕ ਆਪ ਇਹ ਗੁਰੂ ਹੈ ਅਤੇ ਆਪਣੇ ਗੁਰੂ ਦਾ ਜੇ ਪਤਾ ਵੀ ਦਿੱਤਾ ਬਾਣੀ ਦੇ ਅੰਦਰ ਅਪਰੰਪਰ ਪਾਰਬ੍ਰਹਮ ਪਰਮੇਸ਼ਰ ਨਾਨਕ ਗੁਰ ਮਿਲਿਓ ਸੋਈ ਜੀ। ਕਹਿੰਦੇ ਸਾਨੂੰ ਤਾਂ ਗੁਰੂ ਨਾਨਕ ਆਪ ਅਕਾਲ ਪੁਰਖ ਨਿਰੰਕਾਰ ਗੁਰੂ ਮਿਲਿਆ ਭਾਈ, ਲੇਕਿਨ ਆਪ ਵੀ ਨਿਰੰਕਾਰ ਦਾ ਸਰੂਪ ਨੇ, ਆਪ ਇਸ ਧਰਤੀ ਦੇ ਉੱਤੇ ਸਰੀਰ ਧਾਰਨ ਕਰਕੇ ਵੀ ਕੰਮ ਕਰ ਰਹੇ ਨੇ ਅਤੇ ਆਪ ਇਸ ਦਰਗਾਹ ਦੇ ਅੰਦਰ ਨਿਰੰਕਾਰ ਰੂਪ ਹੋ ਕੇ ਬੈਠੇ, ਆਪ ਹੀ ਸਿੱਖ ਬਣੇ ਹੋਏ ਨੇ, ਆਪ ਹੀ ਗੁਰੂ ਬਣੇ ਹੋਏ ਨੇ। ਕਹਿਣ ਲੱਗੇ ਕਿਸ ਤਰ੍ਹਾਂ? ਕਹਿਣ ਲੱਗੇ ਵੀ ਮੈਂ ਤੁਹਾਨੂੰ ਗੱਲ ਦੱਸ ਦਿੰਦਾ, ਧਿਆਨ ਨਾਲ ਸੁਣਿਓ। ਕਹਿੰਦੇ ਜਦੋਂ ਆਪ ਮੋਦੀਖਾਨੇ ਦਾ ਕੰਮ ਕਰਦੇ ਸੀ ਸੁਲਤਾਨਪੁਰ, ਉਸ ਵੇਲੇ ਬਿਲਕੁਲ ਸੰਸਾਰੀ ਲੱਗਦੇ ਸੀ, ਸੰਸਾਰ ਨੂੰ ਹਿਸਾਬ ਕਿਤਾਬ ਰੱਖਦੇ ਸੀ, ਚੀਜ਼ਾਂ ਦਿੰਦੇ ਲੈਂਦੇ। ਉਹਨਾਂ ਦਿਨਾਂ ਦੇ ਅੰਦਰ 8 ਵਜ਼ੀਰ ਹੋਇਆ ਕਰਦੇ ਸੀ। ਜਿਹੜਾ ਵੱਡਾ ਵਜ਼ੀਰ ਹੁੰਦਾ ਉਹਨੂੰ ਮਹਾਮੰਤਰੀ ਕਹਿੰਦੇ ਸੀ, ਜਿਹੜਾ ਫਾਈਨੈਂਸ ਮਿਨਿਸਟਰ ਹੁੰਦਾ ਉਹਨੂੰ ਦੀਵਾਨ ਕਹਿੰਦੇ ਸੀ, ਜਿਹੜਾ ਹੁੰਦਾ ਡਿਫੈਂਸ ਮਿਨਿਸਟਰ ਉਹਨੂੰ ਬਖਸ਼ੀ ਕਿਹਾ ਕਰਦੇ ਸੀ। ਇਸ ਤਰ੍ਹਾਂ ਜਿਹੜਾ ਹੋਮ ਮਿਨਿਸਟਰ ਹੁੰਦਾ ਉਹਨੂੰ ਖਾਨੇ ਖਾਨਾਨ ਕਹਿੰਦੇ ਸੀ, ਜਿਹੜਾ ਸਿਵਲ ਸਪਲਾਈ ਵਗੈਰਾ ਅੱਜ ਕੱਲ੍ਹ ਦੇ ਮਹਿਕਮੇ ਮੰਗਣ ਰਾਸ਼ਨਾਂ ਨਾਲ ਚੀਜ਼ਾਂ ਨਾਲ ਡੀਲ ਕਰਦਾ ਅਤੇ ਉਹਨੂੰ ਮੋਦੀ ਆਖਿਆ ਕਰਦੇ ਸੀ। ਅਤੇ ਕਹਿਣ ਲੱਗੇ ਆਪ ਮੋਦੀ ਦਾ ਕੰਮ ਕਰ ਰਹੇ ਸੀ, ਲੇਕਿਨ ਇੱਕ ਦਿਨ ਆਪ ਅਚਾਨਕ ਇਸ਼ਨਾਨ ਕਰਨ ਜਾਂਦੇ ਨੇ, ਉਸ ਵੇਲੇ ਆਪ ਜੀ ਦਾਸ ਨੂੰ ਆਪਣੇ ਬਸਤਰ ਪਹਿਨਾ ਫੜਾ ਦਿੰਦੇ ਨੇ ਅਤੇ ਰੋਜ਼ ਦੇ ਵਾਂਗੂ ਆਪਣੇ ਪਾਣੀ ਵਿੱਚ ਗਏ, ਟੁੱਬੀ ਮਾਰਦੇ ਨੇ ਅਤੇ ਅੱਗੇ ਬਾਹਰ ਆ ਜਾਂਦੇ ਸੀ, ਅੱਜ ਬਾਹਰ ਨਹੀਂ ਆਏ, ਨਾ ਕੋਈ ਖੜਕਾ ਹੋਇਆ। ਇਹ ਦਾਸ ਇੰਤਜ਼ਾਰ ਕਰਦਾ ਰਿਹਾ, ਹੁਣ ਦੇਖ ਖਿਆਲ ਹੋਇਆ ਕਿਤੇ ਪਾਰ ਨਾ ਨਿਕਲ ਗਏ ਹੋਣ, ਫਿਰ ਕਹਿੰਦਾ ਖੜਕਾ ਨਹੀਂ ਹੋਇਆ, ਮਨਮਾਨ ਲਾਉਂਦਾ ਵੀ ਚੁੱਭੀ ਉਹ ਐਡੀ ਮਾਰੀ ਹੋਵੇ ਪਰਲੇ ਕੰਢੇ ਚਲੇ ਗਏ ਹੋਣ, ਦਿਨ ਚੜ੍ਹੇ ਤਾਂ ਡਿੱਕੀ ਆ। ਜਿੱਧਰ ਨੂੰ ਦਰਿਆ ਪਾਣੀ ਜਾ ਰਿਹਾ ਸੀ ਵੇਈ ਨਦੀ ਦਾ, ਉੱਧਰ ਨੂੰ ਕਦੇ ਜਾਂਦਾ, ਮੀਲ ਦੋ ਮੀਲ ਉੱਧਰ ਨੂੰ ਚਲਿਆ ਗਿਆ ਵੀ ਸ਼ਾਇਦ ਤੈਰਦੇ ਚਲੇ ਗਏ ਹੁਣ, ਗਾਹਾਂ ਜਾ ਕੇ ਵੜ ਗਏ ਹੁਣ। ਜਦ ਕੁਛ ਵੀ ਸਮਝ 'ਚ ਨਾ ਆਇਆ ਉਸ ਵੇਲੇ ਰੋਣ ਲੱਗ ਗਿਆ, ਉੱਚੀ ਉੱਚੀ ਰੋਂਦਾ ਫਿਰਦਾ। ਉਸੇ ਤਰ੍ਹਾਂ ਰੋਂਦਾ ਰੋਂਦਾ ਜਦ ਸ਼ਹਿਰ 'ਚ ਗਿਆ, ਪੁੱਛਿਆ ਵੀ ਤੂੰ ਕਿਉਂ ਰੋਂਦਾ? ਕਹਿੰਦੇ ਨਾਨਕ ਜੀ ਅੱਜ ਬਾਹਰ ਨਹੀਂ ਆਏ, ਪਾਣੀ 'ਚ ਵੜੇ ਨੇ, ਮੈਨੂੰ ਵਸਤਰ ਫੜਾਏ ਨੇ, ਲੇਕਿਨ ਆਪ ਬਾਹਰ ਨਹੀਂ ਆਏ। ਉਸ ਵੇਲੇ ਸਾਰਿਆਂ ਨੂੰ ਇੰਟਰਸਟ ਹੋ ਗਿਆ ਕਿਉਂਕਿ ਆਪਦੀ ਮਹਿਮਾ ਬਹੁਤ ਫੈਲੀ ਹੋਈ ਸੀ। ਅਤੇ ਚਲਦੇ ਚਲਦੇ ਗੱਲ ਨਵਾਬ ਸਾਹਿਬ ਤੱਕ ਪਹੁੰਚ ਗਈ ਦੌਲਤ ਖਾਨ। ਉਹਨੇ ਕਿਹਾ ਉਹ ਨਾਨਕ ਵਰਗਾ ਤਾਂ ਬੰਦਾ ਮੈਂ ਅੱਜ ਹੀ ਦੇਖਿਆ ਜੀ, ਉਹ ਤਾਂ ਖੁਦਾ ਦਾ ਭਗਤ ਹੈ, ਪੂਰਾ ਇਮਾਨਦਾਰ ਹੈ, ਲੁਟਾਈ ਵੀ ਕਰੀ ਜਾਂਦਾ ਅਤੇ ਫਿਰ ਵਾਧਾ ਨਿਕਲਦਾ, ਪਹਿਲੇ ਜਿਹੜੇ ਸੀ ਉਹ ਘਾਟਾ ਪਾਉਂਦੇ ਹੁੰਦੇ ਅਤੇ ਉਹਨਾਂ ਤੋਂ ਵਸੂਲੀ ਕਰਨ ਵਾਸਤੇ ਉਹਨਾਂ ਨੂੰ ਕਾਠ ਲਾਉਣਾ ਪੈਂਦਾ ਸੀ। ਕਾਠ ਲਾਉਣਾ ਇੱਕ ਸਜ਼ਾ ਹੁੰਦੀ ਸੀ, ਪਹੀਏ ਦੇ ਵਿੱਚ ਪੈਰ ਫਸਾ ਲੈਂਦੇ ਸੀ, ਲੱਤਾਂ ਉਹਦੇ ਖੜਾ ਕਰ ਦੇਣਾ, ਇੱਕ ਪਹੀਆ ਪਰਲੇ ਪਾਸੇ ਨੂੰ ਘੁਮਾਈ ਜਾਣਾ, ਇੱਕ ਦੂਏ ਪਾਸੇ ਨੂੰ ਘੁਮਾਈ ਜਾਣਾ, ਦੋ ਪਹੀਆਂ ਦੇ ਅੰਦਰ ਲੱਤਾਂ ਹੀ ਟੁੱਟਣ ਵਾਲੀਆਂ ਹੋ ਜਾਂਦੀਆਂ ਸੀ। ਕਹਿਣ ਲੱਗਿਆ ਨਾਨਕ ਜੀ ਤਾਂ ਬਹੁਤ ਅੱਛਾ ਹੈ, ਬੜਾ ਮਾੜਾ ਕੰਮ ਹੋਇਆ, ਉਸ ਵੇਲੇ ਆ ਕੇ ਟੋਲ ਟਲਾਈ ਡਬੋਲੀਏ ਫਿਰਦੇ ਨੇ, ਕਿਤੇ ਪਤਾ ਨਹੀਂ ਲੱਗਿਆ ਜਾਲ ਪਵਾਏ ਤਾਂ ਵੀ ਨਾ ਆਏ। ਅੱਜ ਦੇ ਸਾਡੇ ਲਿਖਾਰੀ ਇਹ ਗੱਲ ਕਹਿੰਦੇ ਨੇ ਵੀ ਗੁਰੂ ਨਾਨਕ ਸਾਹਿਬ ਪਰਲੇ ਪਾਸੇ ਤੈਰ ਕੇ ਨਿਕਲ ਕੇ ਕੋਈ ਜੰਗਲ ਹੋਣਾ ਉਹਦੇ 'ਚ ਬਹਿ ਗਏ, ਕਿ ਇਹਨਾਂ ਨੂੰ ਇਹ ਗੱਲਾਂ ਦਾ ਕੋਈ ਪਤਾ ਥਾ ਪਤਾ ਨਹੀਂ ਹੈ। ਆਪਣੀ ਅਕਲ ਦੇ ਨਾਲ ਗੁਰੂ ਨਾਨਕ ਨੂੰ ਤੋਲਦੇ ਵੀ ਉੱਥੇ ਹਨੇਰਾ ਸੀ, ਉਹ ਤਾਂ ਤਲਾਸ਼ ਹੋ ਰਹੀ ਸੀ, ਸਾਰੇ ਚਾਰੇ ਪਾਸੇ ਪੈੜੂਏ ਲੱਗੇ ਹੋਏ ਸੀ ਬਈ ਪਾਰ ਨਾ ਨਿਕਲ ਕੇ। ਹੁਣ ਇੰਨੀ ਉਹਨਾਂ ਨੂੰ ਸੋਚੀ ਨਹੀਂ ਆਏ, ਅਣਜਾਣ ਸੀਗੇ ਬਈ ਪਾਣੀ 'ਚ ਗਲੇ ਨੇ, ਕਿਸੇ ਨੇ ਕਿਹਾ ਹੋਣਾ ਵੀ ਪਾਰ ਦੇਖੋ, ਪਰਲੇ ਪਾਸੇ ਨਾ ਚਲੇ ਗਏ, ਕਿਤੇ ਖੁਰਾ ਨਹੀਂ ਮਿਲਦਾ, ਕੁਛ ਨਹੀਂ ਮਿਲਦਾ। ਦੂਰ ਦਰਾਜ ਸਿੰਘ ਤਲਾਸ਼ ਕਰੀ, ਜਾਲ ਪਵਾਏ ਗਏ, ਬੜੇ ਬੜੇ ਮੱਛ ਜਾਲ 'ਚ ਆ ਗਏ, ਕੱਟ ਕੱਟ ਕੇ ਦੇਖੇ, ਕਿਤੇ ਨਾ ਕੁਛ ਲੱਭਿਆ। ਅਖੀਰ ਸਭ ਨਿਰਾਸ਼ ਹੋ ਗਏ। ਭਾਈਆ ਜੈ ਰਾਮ ਜੀ ਬਹੁਤ ਉਦਾਸ ਨੇ, ਨਵਾਬ ਨੇ ਮੋਦੀਖਾਨੇ ਨੂੰ ਤਾਲਾ ਲਵਾ ਦਿੱਤਾ ਅਤੇ ਅਫਸੋਸ ਵਿੱਚ ਹੋ ਗਏ। ਇੱਕ ਬੇਬੇ ਨਾਨਕੀ ਹੈ ਜਿਹੜੀ ਸਲਾਮਤ ਰਹੀ, ਆਪ ਕਹਿੰਦੇ ਨਾ ਮੇਰਾ ਵੀਰ, ਮੇਰੇ ਵੀਰ ਨੂੰ ਨਹੀਂ ਕੋਈ ਦਰਿਆ ਨਹੀਂ ਡੋਬ ਸਕਦਾ, ਕੋਈ ਅੱਗ ਜਲਾ ਨਹੀਂ ਸਕਦੀ, ਕੋਈ ਸ਼ਸਤਰ ਉਹਨਾਂ ਨੂੰ ਕੱਟ ਨਹੀਂ ਸਕਦਾ, ਕਿਉਂਕਿ ਉਹਦੀ ਪੈ ਵਿੱਚ ਪਵਨ ਵਹੇ ਸਦਵਾਓ, ਪੈ ਵਿੱਚ ਚੱਲਾ ਲੱਖ ਦਰਿਆਓ, ਪੈ ਵਿੱਚ ਅਗਨ ਕੱਢੇ ਬੇਗਾਰ, ਪੈ ਵਿੱਚ ਧਰਤੀ ਦੱਬੀ ਪਾਰ, ਪੈ ਵਿੱਚ ਇੰਦ ਫਿਰ ਸਰ ਪਾਰ, ਪੈ ਵਿੱਚ ਰਾਜਾ ਧਰਮ ਦੁਆਰ, ਪੈ ਵਿੱਚ ਸੂਰਜ, ਪੈ ਵਿੱਚ ਚੰਦ, ਕੋਹ ਕਰੋੜੀ ਚਲਤ ਨਾਲ। ਕਹਿੰਦੇ ਸਾਰੀ ਸ੍ਰਿਸ਼ਟੀ ਪੈ ਵਿੱਚ ਹੈ, ਉਹ ਤਾਂ ਆਪ ਨਿਰੰਕਾਰ ਦਾ ਰੂਪ ਨੇ, ਉਹਨਾਂ ਨੂੰ ਕੋਈ ਨਹੀਂ ਦੋ ਸਕਦਾ, ਨੇਚਾ ਕਰੋ ਕੋਈ ਕੌਤਕ। ਅਤੇ ਆਪ ਜੀ ਦਰਗਾਹ ਦੇ ਅੰਦਰ ਪਹੁੰਚਦੇ ਨੇ, ਜਿਸ ਦਾ ਪਤਾ ਆਪ ਨੇ ਆਪ ਆਪਣੇ ਹੱਥਾਂ ਦੇ ਨਾਲ ਬਾਣੀ ਦੇ ਅੰਦਰ ਲਿਖਿਆ। ਪੜੋ ਐਂ ਪਿਆਰ ਨਾਲ,
ਸੱਚਖੰਡ 'ਚ ਬੁਲਾਇਆ ਨਿਰੰਕਾਰ ਨੇ ਜਗਤ ਗੁਰੂ ਨਾਨਕ Thank you.
ਆਪ ਨੂੰ ਸੁਨੇਹਾ ਆਇਆ, ਆਪ ਫਰਮਾਨ ਕਰਦੇ ਨੇ ਕਿ ਹਾਂ ਢਾਡੀ ਬੇਕਾਰ ਕਾਰੇ ਲਾਇਆ, ਰਾਤ ਦੇ ਐਸ਼ ਕਹਿ ਵਾਰ ਤੁਰੋਂ ਫਰਮਾਇਆ। ਇੱਥੋਂ ਨਹੀਂ, ਦਰਗਾਹ ਦੇ ਵਿੱਚੋਂ ਹੀ ਫਰਮਾਨ ਹੋਇਆ ਸੀ, ਢਾਡੀ ਸੱਚਾ ਮਹਿਲ ਖਸਮ ਬੁਲਾਇਆ, ਮਾਲਕ ਨੇ ਮੈਨੂੰ ਬੁਲਾਇਆ ਉਸ ਥਾਂ ਦੇ ਉੱਤੇ, ਅਤੇ ਉੱਥੇ ਪਰਮੇਸ਼ਰ ਨੇ ਇਹ ਪੁੱਛਣਾ ਕੀਤਾ, ਕਿਉਂਕਿ ਦੋਏ ਇੱਕੋ ਰੂਪ ਨੇ, ਇੱਕ ਵਾਰੀ ਤਾਂ ਪ੍ਰਕਾਸ਼ ਇਹ ਪ੍ਰਕਾਸ਼ ਦਿਸਦਾ, ਦੂਜੀ ਵਾਰੀ ਸਾਕਾਰ ਰੂਪ ਦੇ ਅੰਦਰ ਨਿਰੰਕਾਰ ਅਤੇ ਗੁਰੂ ਨਾਨਕ ਨਜ਼ਰ ਆਉਂਦੇ।